ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਨੇ। ਸਲੋਕ ਮਹੱਲਾ ਚੌਥਾ। ਵਿਣ ਨਾਵੈ ਹੋਰ ਸਲਾਹਣਾ, ਸਭ ਬੋਲਣ ਫਿੱਕਾ ਸਾਧ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜੋ ਹੋਰ ਕਿਸੇ ਦੀ ਸਲੋਤਾ ਕਰਨੀ ਹੈ ਇੱਕ ਵਾਹਿਗੁਰੂ ਨੂੰ ਛੱਡ ਕੇ, ਚਾਹੇ ਉਹ ਕਿਸੇ ਦੀ ਵੀ ਸਲੋਤਾ ਹੋਵੇ, ਚਾਹੇ ਉਹ ਮਨੁੱਖਾਂ ਦੀ ਹੈ, ਕੋਈ ਆਪਣੇ ਮਕਾਨ ਦੀ ਸਲੋਤਾ ਕਰਦਾ, ਕੋਈ ਆਪਣੇ ਬੱਚਿਆਂ ਦੀ ਸਲੋਤਾ ਕਰਦਾ। ਸਲੋਤਾ ਦਾ ਅਰਥ ਮੰਨਣਾ ਵੀ ਹੁੰਦਾ। ਕੋਈ ਸਲੋਤਾ ਕਰਦਾ ਦੇਵੀ ਦੇਵਤਿਆਂ ਦੀ, ਕੋਈ ਪੀਰਾਂ ਦੀ। ਇੱਕ ਵਾਹਿਗੁਰੂ ਨੂੰ ਛੱਡ ਕੇ, ਇੱਕ ਪਰਮੇਸ਼ਰ ਨੂੰ ਛੱਡ ਕੇ ਸਤਿਗੁਰੂ ਕਹਿੰਦੇ ਹੋਰ ਜਿਹੜੀ ਕਿਸੇ ਦੀ ਸਲੋਤਾ ਕਰਨੀ ਆ, ਜਾਂ ਆਪਣੇ ਪਦਾਰਥਾਂ ਨੂੰ ਕਈ ਸਲਾਹੀ ਜਾਣਗੇ, ਅਤੇ ਬਚਨਾਂ ਦਾ ਜਿਹੜਾ ਬੋਲਣਾ ਉਹ ਸਾਰਾ ਹੀ ਫਿੱਕਾ ਸਵਾਦ ਹੈ। ਸਭ ਬੋਲਣ ਫਿੱਕਾ ਸਾਧ, ਕਿਉਂਕਿ ਗੁਰਬਾਣੀ ਤੋਂ ਬਿਨਾਂ ਮਿੱਠਾ ਰਸ ਹੋਰ ਕਿਤੇ ਵੀ ਨਹੀਂ। ਗੁਰਬਾਣੀ ਦਾ, ਨਾਮ ਦਾ ਅੰਮ੍ਰਿਤ ਰਸ ਸੰਸਾਰ ਦੇ ਪਦਾਰਥਾਂ ਵਿੱਚ ਜਾਂ ਹੋਰਨਾਂ ਵਿੱਚ ਜਾਂ ਸਲੋਤਾ ਵਿੱਚ ਨਹੀਂ ਹੈ। ਇਸ ਕਰਕੇ ਸਾਨੂੰ ਆਪਣਾ ਜਿਹੜਾ ਸਮਾਂ ਹੈ ਉਹ ਸੰਸਾਰ ਦੀ ਬਹੁਤੀ ਸਲੋਤਾ ਵਿੱਚ ਨਹੀਂ ਲਾਉਣਾ ਚਾਹੀਦਾ। ਆਮ ਤੌਰ 'ਤੇ ਜਦੋਂ ਆਪਾਂ ਕਈ ਵਾਰ ਦੇਖਦੇ ਹਾਂ, ਕਈ ਬੰਦਿਆਂ ਦੇ ਕੋਲ ਖੜੀਏ, ਉਹਨਾਂ ਨੂੰ ਮਾੜੀ ਜਿਹੀ ਗੱਲ ਛੇੜ ਦੀਏ ਵੀ ਕਾਰ ਬੜੀ ਵਧੀਆ, ਉਹ ਕਾਰ ਦੀ ਸਿਫਤ ਕਰਦਿਆਂ ਕਰਦਿਆਂ ਇੱਕ ਘੰਟਾ ਲੰਘਾ ਦਿੰਦੇ ਨੇ, ਇਹ ਬੜੀ ਇਸ ਤਰ੍ਹਾਂ, ਇਹ ਬੜੀ ਇਸ ਤਰ੍ਹਾਂ। ਜੇ ਉਹਨਾਂ ਦੇ ਬੱਚੇ ਬਾਰੇ ਗੱਲ ਕਰਦੇ ਹੋ, ਤੁਹਾਡਾ ਬੱਚਾ ਤਾਂ ਕਾਫ਼ੀ ਸਿਆਣਾ ਲੱਗਦਾ, ਉਹਦੇ ਪੁਲ ਬੰਨ੍ਹ ਦਿੰਦੇ ਨੇ ਦੋ ਘੰਟੇ ਕਹਿਣ ਤੋਂ ਭਾਵ ਕਿ ਸੰਸਾਰ ਜਿਹੜਾ ਨਾ, ਹੁਣ ਜਿਵੇਂ ਅੱਜ ਕੱਲ੍ਹ ਦੇ ਲੋਕ ਨੇ ਨਕਲੀ ਗੁਰੂਆਂ ਨੂੰ ਹੀ ਰੱਬ ਬਣਾਈ ਫਿਰਦੇ ਨੇ, ਅਤੇ ਬਹੁਤ ਸਾਰੇ ਲੋਕ ਜਿਹੜੇ ਨੇ, ਜੇ ਕਿਸੇ ਕੋਲ ਮਾੜੀ ਜਿਹੀ ਰਿੱਧੀ ਸਿੱਧੀ ਆ ਜਾਵੇ, ਕਹਿਣਗੇ ਤਾਂ ਜੀ ਬ੍ਰਹਮ ਗਿਆਨੀ ਮਹਾਂਪੁਰਸ਼ ਹੈ। ਕਹਿਣ ਤੋਂ ਭਾਵ ਸਤਿਗੁਰੂ ਜੀ ਇਸ ਗੱਲ ਤੋਂ ਆਪਾਂ ਨੂੰ ਰੋਕਦੇ ਨੇ ਕਿ ਭਾਈ, ਗੁਰਬਾਣੀ ਤੋਂ ਬਿਨਾਂ, ਇੱਕ ਪਰਮੇਸ਼ਰ ਦੀ ਸਲੋਤਾ ਤੋਂ ਬਿਨਾਂ, ਸਤਿਗੁਰੂ ਦੀ ਸਲੋਤਾ ਤੋਂ ਬਿਨਾਂ ਸੰਗਤ ਦੀ ਸਲੋਤਾ ਕਰੋ, ਗੁਰਮੁਖਾਂ ਦੀ ਸਲੋਤਾ ਕਰੋ ਜੇ ਕਰਨੀ ਹੈ। ਧੰਨ ਧੰਨ ਬਾਬਾ ਬੁੱਢਾ ਜੀ, ਧੰਨ ਧੰਨ ਭਾਈ ਬਾਲਾ ਮਰਦਾਨਾ ਜੀ, ਧੰਨ ਧੰਨ ਭਾਈ ਭਗੀਰਥ ਜੀ, ਧੰਨ ਧੰਨ ਭਾਈ ਬਿਧੀ ਚੰਦ ਹੋਣੀ ਨੇ, ਧੰਨ ਭਾਈ ਮਨੀ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਹੋਰ ਜਿੰਨੇ ਗੁਰਮੁਖ ਪਿਆਰੇ ਨੇ। ਸੋ ਇਹਨਾਂ ਦੀ ਸਲੋਤਾ ਪਰਮਾਤਮਾ ਦੀ ਹੀ ਸਲੋਤਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਹੋਰ ਜਿਹੜਾ ਸਲੋਤਾ ਤੋਂ ਬਿਨਾਂ ਬੋਲਣਾ ਹੈ, ਐਵੇਂ ਫਜ਼ੂਲ ਦੀਆਂ ਗੱਲਾਂ ਕਰਨੀਆਂ ਨੇ, ਇਹ ਸਾਰੀਆਂ ਫਿੱਕੀਆਂ ਨੇ, ਇਹਨਾਂ ਦੇ ਵਿੱਚੋਂ ਕੋਈ ਰਸ ਨਹੀਂ, ਕੋਈ ਇਕਾਗਰਤਾ ਨਹੀਂ, ਕੋਈ ਪ੍ਰਾਪਤੀ ਨਹੀਂ। ਇਹਨਾਂ ਸਾਰੀਆਂ ਫਜ਼ੂਲ ਦੀਆਂ ਗੱਲਾਂ ਤੋਂ ਆਪਾਂ ਨੂੰ ਹਮੇਸ਼ਾ ਆਪਣਾ ਸਮਾਂ ਬਚਾ ਕੇ ਰੱਖਣਾ ਚਾਹੀਦਾ ਹੈ। ਅਤੇ ਮਨਮੁੱਖ ਇਹ ਗੱਲਾਂ ਅਸਲ ਵਿੱਚ ਕਰਦੇ ਹੁੰਦੇ ਨੇ, ਨਾਮ ਤੋਂ ਬਿਨਾਂ ਹੋਰ ਸਲੋਤਾ ਜਿਹੜੀ ਕਰਦੇ ਨੇ ਉਹ ਪਦਾਰਥਾਂ ਦੀ ਜਾਂ ਦੇਵੀ ਦੇਵਤਿਆਂ ਦੀ ਜਾਂ ਇੱਧਰਲੀਆਂ ਉੱਧਰਲੀਆਂ ਗੱਲਾਂ ਫਿੱਕੀਆਂ, ਉਹ ਕਿਉਂ ਕਰਦੇ ਨੇ ਜੀ, ਗੁਰਮੁਖ ਕਿਉਂ ਨਹੀਂ ਕਰਦੇ? ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਮਨਮੁੱਖ ਅਹੰਕਾਰ ਸਲਾਹਾਉਂਦੇ ਹਉਮੈ ਮਮਤਾਵਾਦ। ਸਤਿਗੁਰੂ ਕਹਿੰਦੇ ਜਿਹੜੇ ਮਨਮੁੱਖ ਬੰਦੇ ਹੁੰਦੇ ਨੇ ਉਹ ਹੰਕਾਰ ਨੂੰ ਅਤੇ ਹੰਕਾਰੀਆਂ ਨੂੰ ਸਲਾਹਾਉਂਦੇ ਨੇ, ਜਾਂ ਹੰਕਾਰ ਦੇ ਰਾਹੀਂ ਆਪਣੀ ਸਲੋਤਾ ਕਰੀ ਜਾਣਗੇ, ਆਪਣੇ ਪਦਾਰਥਾਂ ਦੀ ਸਲੋਤਾ ਕਰੀ ਜਾਣਗੇ। ਜੇ ਮੈਂ ਨਾ ਹੁੰਦਾ ਐਂ ਹੋ ਜਾਂਦਾ, ਜੇ ਮੈਂ ਐਂ ਕਰ ਦਿਆਂ, ਮੈਂ ਉਹ ਕਰ ਦਿਆਂਗਾ, ਪਦਾਰਥਾਂ ਦੀ ਹੰਕਤਾ ਮਮਤਾ ਅਤੇ ਜਿਹੜੇ ਫਿਰ ਝਗੜਿਆਂ ਨੂੰ ਕਰਦੇ ਨੇ, ਮਮਤਾ ਵਾਦ, ਵਾਦ ਹੁੰਦੇ ਝਗੜੇ, ਹਉਮੈ ਮਮਤਾ ਵਾਦ, ਪਦਾਰਥਾਂ ਦੀ ਹੰਕਤਾ ਮਮਤਾ ਦੇ ਝਗੜਿਆਂ ਨੂੰ ਕਰਦੇ ਨੇ, ਇਹ ਮੇਰੇ ਪਦਾਰਥ ਨੇ, ਜਾਂ ਕਹਿਣਗੇ ਤੂੰ ਮੇਰੀ ਚੀਜ਼ ਨੂੰ ਹੱਥ ਕਿਉਂ ਲਾਇਆ, ਇੰਨੀ ਗੱਲ 'ਤੇ ਕਈ ਵਾਰ ਝਗੜਾ ਖੜਾ ਹੋ ਜਾਂਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮਤ ਅਨੁਸਾਰ ਜਿਉਣਾ ਸਿੱਖੋ। ਗੁਰਸਿੱਖ ਵੀਰ, ਗੁਰਸਿੱਖ ਭੈਣਾਂ, ਗੁਰਸਿੱਖ ਸਾਰਾ ਪੰਥ, ਇਸ ਗੁਰਮਤ ਨੂੰ ਆਪਾਂ ਗੁਰਬਾਣੀ ਦੇ ਰਾਹੀਂ ਗ੍ਰਹਿਣ ਕਰੀਏ ਵੀ ਆਪਾਂ ਅੱਜ ਦੇ ਯੁੱਗ 'ਚ ਕਰ ਕੀ ਰਹੇ ਹਾਂ ਅਤੇ ਕਰਨਾ ਕੀ ਚਾਹੀਦਾ ਆਪਾਂ ਨੂੰ। ਫਿਰ ਸਤਿਗੁਰੂ ਕਹਿੰਦੇ ਜਿਨ੍ਹਾਂ ਦੀ ਸਲੋਤਾ ਕਰਦੇ ਨੇ, ਜਿਨ੍ਹਾਂ ਜਿਨ੍ਹਾਂ ਦੀ ਵੀ ਇੱਕ ਪਰਮੇਸ਼ਰ ਨੂੰ ਛੱਡ ਕੇ ਜੀਵਾਂ ਨੇ ਹੰਗਤਾ ਸਹਿਤ ਹੋ ਕੇ ਹੰਕਾਰ ਕਰਕੇ ਸਲੋਤਾ ਕੀਤੀ ਹੈ, ਜਿਨ ਸਾਲਾਹਨ ਸੇ ਮਰਹਿ ਖੱਪ ਜਾਵੈ ਸਭ ਅਪਵਾਦ। ਕਹਿੰਦੇ ਜਿਨ੍ਹਾਂ ਹੰਕਾਰੀਆਂ ਨੂੰ ਸਲਾਉਂਦੇ ਨੇ ਉਹ ਅੰਤ ਨੂੰ ਮਰ ਜਾਂਦੇ ਨੇ, ਅਤੇ ਅਪਵਾਦ ਹੁੰਦਾ ਝਗੜਾਲੂ ਜੋ ਮਨਮੁੱਖ ਲੋਕ ਨੇ, ਉਹ ਵੀ ਸਾਰੇ ਮਰ ਖੱਪ ਜਾਂਦੇ ਨੇ। ਹੰਕਾਰੀ ਨੂੰ ਜਿੰਨਾ ਮਰਜ਼ੀ ਹੋਰ ਹੰਕਾਰ ਵਧਾਈ ਜਾਓ। ਸੋ ਹੰਕਾਰੀ ਨੂੰ ਕਹੋ ਤੁਸੀਂ ਤਾਂ ਜੀ ਬੜੀ ਲੰਬੀ ਉਮਰ ਦੇ ਹੋ, ਤੁਸੀਂ ਤਾਂ ਜੀ ਬੜੇ ਭਗਤੀ ਵਾਲੇ ਹੋ, ਤੁਸੀਂ ਤਾਂ ਬੜੀ ਸ਼ਕਤੀ ਵਾਲੇ ਹੋ। ਉਹ ਹੋਰ ਬਹੁਤ ਜ਼ਿਆਦਾ ਹੰਕਾਰ ਦੇ ਸਹਿਤ ਕੁੱਪਾ ਹੋ ਜਾਂਦਾ ਫੁੱਲ ਕੇ। ਸਤਿਗੁਰੂ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਸਲਾਉਂਦੇ ਹੋ ਪਦਾਰਥਾਂ ਨੂੰ ਕੀ ਉਹਨੇ ਨਾਸ ਨਹੀਂ ਹੋਣਾ? ਜਿਹੜੇ ਸਰੀਰਾਂ ਦੀ ਸਲਾਹਤਾ ਕਰਦੇ ਹੋ ਕੀ ਉਹਨੇ ਮੌਤ ਦੇ ਮੂੰਹ 'ਚ ਨਹੀਂ ਜਾਣਾ? ਕੀ ਕਿਸੇ ਚੀਜ਼ ਨੇ ਟੁੱਟਣਾ ਨਹੀਂ? ਸਤਿਗੁਰੂ ਕਹਿੰਦੇ ਕੋਈ ਚੀਜ਼ ਸੰਸਾਰ ਦੀ ਦਿਖਾਓ ਜਿਹੜੀ ਸਦਾ ਰਹਿਣ ਵਾਲੀ ਹੈ, ਭਾਵੇਂ ਚੰਦਰਮਾ ਹੈ, ਸੂਰਜ ਹੈ, ਅੰਡ ਬਿਨਾਸੀ, ਜੇਰ ਬਿਨਾਸੀ, ਉਤ ਪੁੱਜ ਸਿਹਤ ਬਿਨਾਦਾ, ਚਾਰੇ ਖਾਣੀਆਂ ਨਾਸ ਹੋ ਜਾਣੀਆਂ, ਅਸਮਾਨ ਦੇ ਤਾਰੇ ਨਹੀਂ ਰਹਿਣੇ, ਇਸੇ ਪ੍ਰਕਾਰ ਸੂਰਜ ਚੰਦਰਮਾ ਨੇ ਨਹੀਂ ਰਹਿਣਾ। ਮਹਾਂਪਰਲੋਂ ਵੇਲੇ ਸ਼ਿਵਪੁਰੀ ਕਾ ਹੋਏਗਾ ਕਾਲਾ, ਸ਼ਿਵਪੁਰੀ, ਬ੍ਰਹਮਪੁਰੀ, ਬਿਸ਼ਨਪੁਰੀ, ਇਹ ਵੀ ਮਹਾਂਪਰਲੋਂ ਵੇਲੇ ਸਮਾਪਤ ਹੋ ਜਾਂਦੀਆਂ ਨੇ, ਕਿਹਦੀ ਸਲੋਤਾ ਕਰਾਂਗੇ? ਸਤਿਗੁਰੂ ਮਹਾਰਾਜ ਜਿਵੇਂ ਬਚਨ ਕਰਦੇ ਨੇ, ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿਤੇ ਹੋਤਾ। ਜਦੋਂ ਸ੍ਰਿਸ਼ਟੀ ਉੱਤੇ ਕੋਈ ਆਕਾਰ ਹੀ ਨਹੀਂ ਸੀ, ਨਿਰਾਕਾਰ ਨਿਰੰਕਾਰ ਹੀ ਸੀ, ਅਤੇ ਹੁਣ ਸਾਹਮਣੇ ਸੰਸਾਰ ਨਜ਼ਰ ਆ ਰਿਹਾ ਜਿਹੜਾ, ਜਦੋਂ ਸ੍ਰਿਸ਼ਟੀ 'ਚ ਮਹਾਂਪਰਲੋਂ ਆਉਣੀ ਕਿਸੇ ਸਮੇਂ, ਫਿਰ ਇਹ ਸਾਰਾ ਕੁਝ ਇੱਕਦਮ ਸਮਾਪਤ ਹੋ ਜਾਣਾ ਹੈ। ਫਿਰ ਸਤਿਗੁਰੂ ਕਹਿੰਦੇ ਇਹ ਜਿਹਾ ਨੂੰ ਸਲਾਉਣ ਦਾ ਫਾਇਦਾ ਕੀ? ਜਿਹਨੂੰ ਲੋਕ ਬਹੁਤਾ ਸਲਾਉਂਦੇ ਨੇ, ਅੰਤ ਨੂੰ ਕੀ ਮੋਢਿਆਂ 'ਤੇ ਚੁੱਕੇ ਨਹੀਂ ਲੈ ਕੇ ਜਾਂਦੇ ਫਿਰ ਚਾਰ ਜਾਣੇ? ਕੀ ਉਹਦਾ ਸੰਸਕਾਰ ਨਹੀਂ ਹੁੰਦਾ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ ਸਾਲਾਹਨ ਸੇ ਮਰਹਿ ਖਪ ਜਾਵੈ ਸਭ ਅਪਵਾਦ, ਜਨ ਨਾਨਕ ਗੁਰਮੁਖ ਉਭਰੇ ਜਪ ਹਰ ਹਰ ਪਰਮਾਨਾਦ। ਹੁਣ ਮਹਾਰਾਜ ਕਹਿੰਦੇ ਨੇ ਮਨਮੁੱਖਾਂ ਦੀ ਜਾਂ ਹੰਕਾਰੀਆਂ ਦੀ ਸਲਾਹਤਾ ਜਿਹੜੀ ਹੈ ਤਾਂ ਉਹ ਵੀ ਬੰਦੇ ਹੀ ਹੈ, ਉਹ ਮਨਾ ਕਰਦੇ ਨੇ। ਕਈ ਬੰਦਿਆਂ ਨੂੰ ਆਦਤ ਹੁੰਦੀ ਹੈ, ਉਹ ਗੁਰੂ ਘਰ ਦੇ ਵਿੱਚ ਵੀ ਆਪਦੀ ਬੜੀ ਸਲਾਹਤਾ ਚਾਹੁੰਦੇ ਹੁੰਦੇ ਨੇ, ਫਲਾਨੇ ਨੇ ਆਹ ਕਰ ਦਿੱਤਾ ਜੀ, ਇਹਨਾਂ ਸਾਹਿਬ ਨੇ ਆਹ ਕਰ ਦਿੱਤਾ। ਸਾਹਿਬ ਜੀ ਜਰਾ ਸੋਚ ਲੈਣ ਬੈਠ ਕੇ ਕਿ ਮੌਤ ਤਾਂ ਇੱਕ ਦਿਨ ਆਉਣੀ ਆਉਣੀ ਆ, ਆਪਣੀ ਸਲਾਹਤਾ ਦਾ ਕੀ ਫਾਇਦਾ? ਸਲਾਹਤਾ ਕਰਨੀ ਗੁਰੂ ਗ੍ਰੰਥ ਸਾਹਿਬ ਦੀ ਕਰੋ, ਸਲਾਹਤਾ ਕਰਨੀ ਹੈ ਸਦਾ ਰਹਿਣ ਵਾਲੀ ਸੰਗਤ ਦੀ ਸਲਾਹਤਾ ਕਰੋ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਸੋ ਮਹਾਰਾਜ ਕਹਿੰਦੇ ਨੇ ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਬਾਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਰਮਾਉਂਦੇ ਨੇ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਮਹਾਰਾਜ ਕਿਨ ਹੁੰਦਾ? ਜਿਨ ਕਹਿੰਦੇ ਜਿਨ੍ਹਾਂ ਨੇ ਗੁਰਮੰਤਰ ਜਪਿਆ ਨਾ, ਦੁਨੀਆਂ ਦੇ ਅੰਦਰ ਹੋਂਦ ਕਿਨ੍ਹਾਂ ਦੀ ਹੈ? ਸੰਸਾਰ ਦੀ ਸਮਾਪਤੀ ਤੋਂ ਬਾਅਦ ਫਿਰ ਵੀ ਨਾਮ ਰਹਿਓ, ਸਾਧੂ ਵੀ ਸਦਾ ਰਹਿਣਗੇ, ਕਿਉਂਕਿ ਸੱਚਖੰਡ ਨਿਚਲ ਸਥਾਨ ਤੇ ਸਾਧੂ ਚਲੇ ਜਾਂਦੇ ਨੇ। ਰਹਿਓ ਗੁਰ ਗੋਬਿੰਦ, ਗੁਰੂ ਵੀ ਰਹਿਣਗੇ, ਗੋਬਿੰਦ ਵੀ ਰਹਿਣਗੇ, ਪਰਮੇਸ਼ਰ ਵੀ ਰਹਿਣਗੇ, ਸਦਾ ਗੋਬਿੰਦ ਸਰੂਪ ਸਤਿਗੁਰੂ ਸਦਾ ਰਹਿਣਗੇ। ਇਸ ਕਰਕੇ ਸਤਿਗੁਰੂ ਕਹਿੰਦੇ ਬਚਨ, ਜਨ ਨਾਨਕ ਗੁਰਮੁਖ ਉਭਰੇ ਜਪ ਹਰ ਹਰ ਪਰਮਾਨਾਦ। ਸਤਿਗੁਰੂ ਫਰਮਾਉਂਦੇ ਨੇ ਭਾਈ ਪਰਮਾਨੰਦ ਸਰੂਪ ਵਾਹਿਗੁਰੂ ਵਾਹਿਗੁਰੂ ਜਪ ਕੇ ਗੁਰਮੁਖ ਜਨ ਤਰ ਗਏ ਨੇ, ਅਤੇ ਉਹਨਾਂ ਗੁਰਮੁਖਾਂ ਦੀ ਅਸੀਂ ਹਮੇਸ਼ਾ ਹੀ ਜੇ ਸਿਫਤ ਵੀ ਕਰਦੇ ਰਹੀਏ, ਬ੍ਰਹਮ ਗਿਆਨੀ ਦੀ, ਸੰਤਾਂ ਮਹਾਤਮਾ ਦੀ, ਸਾਧ ਸੰਗਤ ਦੀ, ਉਹ ਸਿਫਤ ਵੀ ਚੰਗੀ ਹੁੰਦੀ ਹੈ, ਉਹ ਤਾਰ ਲੈਂਦੀ ਬੰਦੇ ਨੂੰ। ਸੋ ਜਿਵੇਂ ਮਹਾਰਾਜ ਨੇ ਬਾਣੀ ਦੇ ਅੰਦਰ ਬਚਨ ਕੀਤਾ, ਜੇ ਕੋ ਜੀਉ ਕਹੇ ਉਹਨਾਂ ਕੋ ਫਿਰ ਜਮ ਕੀ ਤਲਬ ਨਾ ਹੋਈ। ਜਿਵੇਂ ਜਲਣ ਜੱਟ ਨੂੰ ਉਹ ਸੇਠ ਕਿਹਾ ਕਰਦਾ ਸੀ, ਆਓ ਜਲਣ ਜੀ, ਭਗਤ ਜੀ, ਜੀ ਆਇਆਂ ਨੂੰ ਆਪਣੇ ਪੈਸੇ ਲੈ ਲਓ। ਇੰਨੀ ਗੱਲ ਕਹਿਣ ਦੇ ਨਾਲ ਹੀ ਪਰਲੋਕ ਦੇ ਵਿੱਚ ਦੇਖ ਲਓ, ਧਰਮ ਰਾਜੇ ਨੇ ਉਹ ਜਲਣ ਜੱਟ ਜਿਹੜਾ ਸੀ ਉਹਨੇ ਆਪਣੀ ਘਰਵਾਲੀ ਰਾਮਕੀ ਨੂੰ ਕਿਹਾ ਵੀ ਇਹ ਸੇਠ ਸਾਨੂੰ ਜੀਉ ਆਇਆ ਕਹਿੰਦਾ ਰਿਹਾ, ਇਹਦਾ ਹਿਸਾਬ ਕਿਤਾਬ ਕਹਿ ਕੇ ਕਰਾ ਦਿੰਦੇ ਧਰਮ ਰਾਜੇ ਨੂੰ। ਮਹਾਰਾਜ ਕਹਿੰਦੇ ਸਲਾਹਤਾ ਰੱਬ ਦੇ ਪਿਆਰੇ ਦੀ ਕਰੋ, ਜਿਨ੍ਹਾਂ ਦੇ ਜਿਹੜੇ ਪ੍ਰਲੋਕ ਵਿੱਚ ਵੀ ਆਪਣੇ ਕੰਮ ਆਉਂਦੇ ਨੇ। ਨਾਨਕ ਕੱਚੜਿਆਂ ਸੇ ਤੋੜ ਢੂੰਣ ਸੱਜਣ ਸੰਤ ਪੱਕਿਆਂ, ਉਹ ਜੀਵਨ ਦੇ ਵਿਛੜਿਆ ਉਹ ਮੋਇਆ ਨਾ ਜਾਹੀ ਛੋੜ। ਮਹੱਲਾ ਚੌਥਾ, ਸਤਿਗੁਰ ਹਰ ਪ੍ਰਭ ਦੱਸ ਨਾਮ ਧਿਆਈ ਮਨ ਹਰੀ। ਹੇ ਸਤਿਗੁਰੂ, ਹਰੀ ਪ੍ਰਭੂ ਦੀ ਪ੍ਰਾਪਤੀ ਲਈ ਕੋਈ ਕੰਸੋ ਦੱਸੋ, ਜੋ ਮਨ ਵਿਖੇ ਹਰੀ ਨਾਮ ਦਾ ਧਿਆਈ ਹੋਵਾਂ, ਧਿਆਉਣ ਵਾਲਾ ਬਣਾ। ਨਾਨਕ ਨਾਮ ਪਵਿੱਤ ਹਰ ਮੁੱਖ ਬੋਲੀ, ਸਭ ਦੁੱਖ ਪਰ ਹਰੀ। ਸੋ ਹਰੀ ਦਾ ਪਵਿੱਤਰ ਜਿਹੜਾ ਨਾਮ ਹੈ, ਮੂੰਹੋਂ ਬੋਲੀਏ ਜਪੀਏ ਤਾਂ ਸਾਰੇ ਦੁੱਖ ਜਿਹੜੇ ਪਰ ਹਰੀ ਹੁੰਦੇ ਨੇ ਦੂਰ ਹੋ ਜਾਂਦੇ ਨੇ। ਕੋਈ ਇਹੀ ਜਿਹੀ ਕਿਰਪਾ ਕਰਕੇ ਦੱਸੋ, ਸਾਡੇ ਉੱਤੇ ਮਿਹਰ ਕਰੋ। ਮਹਾਰਾਜ ਕਹਿੰਦੇ ਭਾਈ ਨਾਮ ਤਾਂ ਵੈਸੇ ਹੀ ਦੁੱਖਾਂ ਨੂੰ ਸਾੜਨਹਾਰਾ ਹੈ। ਸੋ ਈਂਧਣ ਕੀਤੋ ਮੁਕਣੋ, ਭੋਰੀ ਦਿੱਤੀ ਮੁਭਾਹੇ। ਕਹਿੰਦੇ ਲੱਕੜਾਂ ਈਂਧਣ ਹੁੰਦੀਆਂ, ਲੱਕੜਾਂ ਇਕੱਠੀਆਂ ਕੀਤੀਆਂ ਜੰਗਲ ਵਿੱਚ ਬਹੁਤ ਸਾਰੀਆਂ, ਕਈ ਟਨਾਂ ਦੇ ਹਿਸਾਬ ਨਾਲ। ਭੋਰੀ ਦਿੱਤੀ ਮੁਭਾਹੇ, ਭਾਹੇ ਹੁੰਦੀ ਅੱਗ, ਭੋਰੀ ਇੱਕ ਅੱਗ ਲਾਈ ਉਹਨੂੰ, ਸਾਰੀਆਂ ਲੱਕੜਾਂ ਸੜ ਗਈਆਂ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਭਾਈ ਗੁਰਸਿੱਖੋ, ਸਾਧ ਸੰਗਤ ਜੀ, ਨਾਮ ਦੇ ਨਾਲ, ਇੱਕ ਨਾਮ ਦੀ ਕਣੀ ਦੇ ਨਾਲ ਸਾਰੇ ਪਾਪ ਸੜ ਕੇ ਸਵਾਹ ਹੋ ਜਾਂਦੇ ਨੇ। ਇਹ ਤੁਹਾਨੂੰ ਨਾਮ ਬਾਰੇ ਜਾਣਕਾਰੀ ਦਿੰਦੇ ਆ। ਪੌੜੀ ਤੀ ਮਹਾਰਾਜ ਚੌਥੇ ਪਾਤਸ਼ਾਹ ਦੀਆਂ ਸਾਰੀਆਂ ਪੌੜੀਆਂ ਨੇ। तू आपे आप निरंकार है निरंजन हर राया। हे निरंकार जी पिछे भी तू आप ही सी, हे निरंजन परमेश्वर जी हुण भी तुसी आप ही हो, हे हरि राजा स्वरूप वाहिगुरु अगे नूं भी तुसी ही होना है, क्योंकि आपां तां वास्तव दे विच मौके दे उत्ते पाणी दे बुलबुले वांगू जीव हाँ। अज हाँ पिछे नहीं सी आपां, अगे नूं नहीं होवांगे। पाणी दे बुलबुले दी किन्नी क होंद हुंदी है, इन्नी क होंद ही अपनी है। मुड़ के तां बाद विच कंध उत्ते तस्वीर ही लग जांदी है, चलिया गया भई दुनिया छड्ड के। जिनी तू एक मन सच ते आया तिनका सब दुख गवाया। जिन्हां ने एक मन होके सच्चे तू तो भाव हुंदा आप जी नूं ध्याया, तू 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 ही तू ही तू ही एक वाचक रखिया। महाराज ने बहुवाचक नहीं किया क्योंकि परमेश्वर इको ही है। उन्हां दा सारा दुख आप जी ने गवा दिता जिन्हां ने एक मन होके तेनू ध्याया। तेरा शरीक को नाही जिसनों लवै लाए सुनाया। हे वाहिगुरु आपका कोई शरीक कोई बराबरी वाला भी नहीं। महाराज कहने जिन्हों तेरे लवै हुंदा सदर्श हुंदा बराबर खड़ा के सुनाउणा करिए भी आ बंदा भी रब दे बराबर है जां फलाना रब है। बड़े लोग अपने आप नूं रब कहाउंदे मर गए संसार चों, पर परमात्मा परमात्मा ही है। तुद जे वड़दाता तू है निरंजना, तू है सच मेरा मन पाया। हे निरंजन परमात्मा तेरे जैसा वड्डा दाता तू आप ही है। हे सच्चे तू तू ही मेरे मन विच पाया तो भाव चंगा लगा है। सच्चे मेरे साहेबा सच्चे सच नाया। हे मेरे सच्चे साहेब मालक सच निश्चय करके आप दे जो नाया नाम ने ये सारे नाम सच्चे हैं। महाराज गुरु नानक साहब नूं सिद्धां ने जिवें पुछिया सी कि परमेश्वर का किहड़ा नाम लईए, सतगुरु कहिंदे ने भाखिया भाओ अपार। साचा साहिब साच नाए, सच्चा साहिब है सच्चा ही उहदा नाम है। पर जिन्हां ने आप अपने मत दे मुताबक भाखिया भाव उचारण किया भाव प्रेम दे नाल अपार पारावार तो रहत परमेश्वर का नाम या अपार पारावार नूं उन्होंने प्राप्त कर लिया। बंदगी असल विच तीजे पातशाह श्री राग च आपां नूं पिछे कह आए बचन गुरसिखां ने बेनती की महाराज हरी की भगती कि चीज असल विच भगती किनू कहिंदे ने। तीजे पातशाह महाराज फरमाउंदे ने महाराज कहिंदे हर भगत हर का प्यार है जे गुरमुख करे विचार। असल विच हरी की भगती जिहड़ी है ना हरी नाल जिहड़ा हिरदे चो प्रेम होना है वो ही है। ते प्रेम नाल वाहिगुरु कहना प्रेम नाल राम कहना प्रेम नाल अल्लाह खुदा कहना प्रेम नाल बह के जिहड़ा उहदा नाम कोई भी किते भी जप लवे उहनूं ही प्राप्ति हो जाती है। सो इस करके महाराज कहिंदे ने प्रेम दे नाल परमात्मा दा नाम लो। सलोक महला चौथा मन अंतर होमै रोग है भ्रम भूले मन मुख दुरजना। जिन्हां दे मन अंदर होमै रूपी रोग है वह मन मुख दुरजना हुंदा खोटे पुरश भरम विच भुले फिरदे रहिंदे ने, क्योंकि होमै एक ऐसी चीज़ है जो दिमाग ते चढ़ जाती उपर बुद्धि ते होमै दा वासा हो जाता है। फिर आपां उहनूं किन्ना ही समझा लईए फिर नहीं वह समझदा बंदा। जदों सिर दे विच फिर सट वजदी है रावण वांगू अखीर ते जाके रावण नूं सोझी आई मैं गलती कर ली। पैंडे नूं महाराज सच्चे पातशाह कहिंदे कर ला वार, तीन वार पैंडे खाने कीते छेवें पातशाह ते। जदों महाराज जी लगे वार करन पैंडे ने देखिया मौत निश्चे आ। सतगुरु महाराज कहिंदे पढ़ पैंडिया कलमा। पैंडे ने जाण लिया कि पातशाह सच्चे पातशाह हुण बुद्धि तो पढ़दा लै गया। कहिंदा बख्श लो महाराज थोड़ी श्री साहब ही मेरे लिए कलमा हुण। इन्ने नूं श्री साहब वजी दो टुकड़े हो गए। ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਹਉਮੈ ਦਾ ਪੜਦਾ ਦਿਮਾਗ ਤੇ ਚੜਿਆ ਹੁੰਦਾ ਉਦੋਂ ਆਪਾਂ ਬੰਦੇ ਨੂੰ ਸਮਝਾ ਨਹੀਂ ਸਕਦੇ। ਤਾਂਹੀਓ ਗੁਰੂ ਸਾਹਿਬ ਕਹਿੰਦੇ ਗੁਰੂ ਘਰ 'ਚ ਆ ਕੇ ਪਹਿਲਾਂ ਨਿਮਰਤਾ ਲਿਆਓ ਆਪਣੇ ਅੰਦਰ। ਤਾਂਹੀਓ ਗੁਰੂ ਸਾਹਿਬ ਆਪਾਂ ਨੂੰ ਕਹਿੰਦੇ ਪਹਿਲਾਂ ਸੇਵਾ ਕਰੋ ਜੋੜਿਆਂ ਦੀ ਸੰਗਤਾਂ ਦੀ ਭਾਂਡਿਆਂ ਦੀ ਲੰਗਰ ਵਰਤਾਉਣ ਦੀ। ਪਹਿਲਾਂ ਨੀਵੇਂ ਤਾਂ ਹੋਵੋ, ਨੀਵੇਂ ਨਿਮਰਤਾ ਵਾਲੇ ਮਿੱਠੇ ਬਚਨ ਤਾਂ ਬੋਲੋ ਅਤੇ ਨੀਵੇਂ ਹੋ ਕੇ ਪਹਿਲਾਂ ਸਤਸੰਗਤ ਵਿੱਚ ਦਰੀਆਂ 'ਤੇ ਆ ਕੇ ਤਾਂ ਬੈਠੋ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬਹਿ ਕੇ ਉਪਦੇਸ਼ ਤਾਂ ਸੁਣੋ, ਫਿਰ ਹੀ ਨਿਮਰਤਾ ਨਾਲ ਕੋਈ ਅਸਰ ਪਵੇਗਾ ਮਨ ਦੇ ਉੱਤੇ। ਜੇ ਕਈ ਆਉਂਦੇ ਨੇ ਲੰਗਰ ਦੇ ਥੱਲੇ ਥੱਲੇ ਆ ਕੇ ਪ੍ਰਸ਼ਾਦਾ ਛੱਕ ਕੇ ਥੱਲੇ ਗੱਪਾਂ ਗਪੌੜਾਂ ਮਾਰੀਆਂ ਨਿੰਦਿਆ ਕਰਕੇ ਮੁੜ ਗਏ, ਉਹ ਜਿਹੜੇ ਇਕੱਲਾ ਲੰਗਰ ਹੀ ਛੱਕਣ ਆਉਂਦੇ ਨੇ ਹਉਮੈ ਦੇ ਸਹਿਤ ਹੋ ਕੇ ਅਸੀਂ ਦਰਬਾਰ ਸਾਹਿਬ 'ਚ ਬਹਿਣਾ ਸਾਨੂੰ ਔਖਾ ਲੱਗਦਾ ਅਤੇ ਫਿਰ ਉਹਨਾਂ ਬੰਦਿਆਂ ਨੂੰ ਤਾਂ ਕੁਛ ਵੀ ਨਹੀਂ ਪ੍ਰਾਪਤ ਹੋਣਾ। ਨੀਵਾਂ ਜਿੰਨਾ ਹੋਵੇਗਾ ਉਨੀ ਬਖਸ਼ਿਸ਼ ਹੋਵੇਗੀ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾਂ ਪ੍ਰਕਾਸ਼ ਕੀਤਾ ਮਹਾਰਾਜ ਜੀ ਨੇ ਸੰਗਤ ਵਿੱਚ ਵੀ ਸਤਿਗੁਰੂ ਮਹਾਰਾਜ ਸਾਰਿਆਂ ਦੇ ਨਾਲ ਬੈਠੇ ਤੇ ਜਿੱਥੇ ਹਰਿਮੰਦਰ ਸਾਹਿਬ ਪ੍ਰਕਾਸ਼ ਹੁੰਦਾ ਉਹ ਥਾਂ ਵੀ ਸਤਿਗੁਰੂ ਜੀ ਨੇ ਸੰਗਤ ਨਾਲੋਂ 1-2 ਇੰਚ ਨੀਵਾਂ ਹੀ ਰਖਾਇਆ ਹੋਇਆ ਸੀ। ਕਹਿੰਦੇ ਨੇ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਖ 1 ਫੁੱਟ ਡੂੰਘਾ ਥਾਂ ਪਟਾ ਕੇ ਫਿਰ ਉੱਥੇ ਬਹਿੰਦੇ ਕਿ ਭਾਈ ਅਸੀਂ ਸੰਗਤ ਤੋਂ ਨੀਵੇਂ ਬੈਠਣਾ। ਮਹਾਰਾਜ ਕਹਿੰਦੇ ਜਿਹੜੇ ਬੰਦੇ ਦੇ ਅੰਦਰ ਨਿਮਰਤਾ ਨਹੀਂ ਹੈ, ਨੀਵਾਂ ਨਹੀਂ ਬੈਠਦਾ, ਆਕੜਿਆ ਹੋਇਆ, ਉਹ ਗੁਰਬਾਣੀ ਦੇ ਉਪਦੇਸ਼ ਦਾ ਅਧਿਕਾਰੀ ਵੀ ਨਹੀਂ ਹੈ। ਅਧਿਕਾਰੀ ਤਾਂ ਉਹ ਹੈ ਜਿਹੜਾ ਨੀਵਾਂ ਹੋ ਕੇ ਬੈਠ ਕੇ ਸੁਣੇ ਪਿਆਰ ਦੇ ਨਾਲ ਅਤੇ ਆਪਣੇ ਮਨ ਦੇ ਗੰਦੇ ਵਿਚਾਰਾਂ ਨੂੰ ਦੂਰ ਕਰੇ। ਸੋ ਸਤਿਗੁਰੂ ਮਹਾਰਾਜ ਇਹੀ ਆਪਾਂ ਨੂੰ ਉਪਦੇਸ਼ ਕਰਦੇ ਨੇ। ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ। ਮਹਾਰਾਜ ਫਰਮਾਉਂਦੇ ਨੇ ਸਾਧੂ ਸ੍ਰੇਸ਼ਟ ਜਿਹੜੇ ਸਤਿਗੁਰ ਸੱਜਣਾ ਨਾਲ ਮਿਲ ਕੇ, ਭਾਈ ਗੁਰਮੁਖਾ ਤੂੰ ਹਉਮੈ ਰੂਪੀ ਰੋਗ ਨੂੰ ਗਵਾਉਣਾ ਕਰ। ਇਹ ਕਹਿੰਦੇ ਬੰਦੇ ਆ, ਇਹ ਪੁਰਸ਼ਾ, ਇਹ ਰੋਗ ਨੂੰ ਗਵਾ। ਗੁਰਮੁਖ ਤਾਂ ਆਪਣੀ ਬੋਲੀ ਆ ਕਹਿਣ ਦੀ, ਹਾਲੇ ਉਹ ਗੁਰਮੁਖ ਬਣਿਆ ਨਹੀਂ, ਪਰ ਆਪਾਂ ਕਹਿੰਦੇ ਹਾਂ ਭਾਈ ਤੂੰ ਵੀ ਗੁਰਮੁਖ ਬਣ ਜਾ, ਪਹਿਲਾਂ ਸਤਿਗੁਰਾਂ ਦੇ ਨਾਲ ਮਿਲ ਕੇ ਹਉਮੈ ਰੂਪੀ ਰੋਗ ਨੂੰ ਗਵਾਉਣਾ ਕਰ। ਸਤਿਗੁਰੂ ਤਾਂ ਵੱਡੇ ਵੱਡਿਆਂ ਦੀ ਹਉਮੈ ਭੰਨ ਦਿੰਦੇ ਨੇ, ਬਾਅਦ ਦੇ ਵਿੱਚ ਉਹੀ ਬੰਦਾ ਫਿਰ ਨੱਕ ਰਗੜਦਾ ਫਿਰਦਾ। ਮਹੱਲਾ ਚੌਥਾ ਮਨ ਤਨ ਰੱਤਾ ਰੰਗ ਸਿਉਂ ਗੁਰਮੁਖ ਹਰ ਗੁਣ ਤਾਸ। ਜਿਨ੍ਹਾਂ ਦਾ ਮਨ ਤਨ ਵਾਹਿਗੁਰੂ ਦੇ ਰੰਗ ਤੋਂ ਭਾਵ ਪ੍ਰੇਮ ਨਾਲ ਤਦਾਕਾਰ ਹੋਇਆ, ਉਹ ਗੁਰਮੁਖ ਹਰੀ ਦਾ ਅਕਾਲ ਪੁਰਖ ਹਰੀ ਗੁਣਾਂ ਦਾ ਤਾਸ ਜੋ ਖਜ਼ਾਨਾ ਹਨ, ਕਿਉਂਕਿ ਗੁਰਮੁਖ ਹਰੀ ਦੇ ਗੁਣਾਂ ਦੇ ਸੰਯੁਕਤ ਭਰਪੂਰ ਹੋ ਜਾਂਦੇ, ਖਜ਼ਾਨਾ ਬਣ ਜਾਂਦੇ ਨੇ। ਤੇ ਜਿੱਥੇ ਵੀ ਉਹ ਜਾ ਕੇ ਬਹਿਣਗੇ ਉੱਥੇ ਹੀ ਗੁਣਾਂ ਦਾ ਵਾਸਾ ਕਰ ਦੇਣਗੇ, ਉੱਥੇ ਖੁਸ਼ਬੂ ਖਿਲਾਰ ਦੇ ਗੁਣਾਂ ਦੀ, ਕਿਉਂਕਿ ਉਹਨਾਂ ਦੇ ਅੰਦਰ ਸੁਭ ਗੁਣ ਹੁੰਦੇ ਨੇ। ਕਈ ਲੋਕਾਂ 'ਚ ਔਗਣੀ ਹੁੰਦੇ ਨੇ, ਔਗਣਾਂ ਦੀ ਬਦਬੂਈ ਖਿਲਾਰਦੇ ਨੇ ਜਾ ਕੇ। ਜਨ ਨਾਨਕ ਹਰ ਸਰਣਾਗਤੀ ਹਰ ਮੇਲੇ ਗੁਰ ਸਾਹਿਬਾਸ। ਜੋ ਗੁਰਮੁਖ ਜਨ ਹਰੀ ਸਰੂਪ ਗੁਰਾਂ ਦੀ ਸ਼ਰਨ ਵਿੱਚ ਗਤੀ ਹੁੰਦਾ ਪ੍ਰਾਪਤ ਹੋਏ ਨੇ, ਉਹਨਾਂ ਨੂੰ ਗੁਰੂ ਹਰੀ ਨਾਲ ਮਿਲ ਕੇ ਕਹਿੰਦੇ ਸ਼ਾਬਾਸ਼, ਧੰਨ ਤਾਂ ਯੋਗ ਕਰ ਦਿੰਦੇ ਨੇ। ਧੰਨ ਹੈ ਗੁਰਮੁਖਾ, ਤੂੰ ਧੰਨ ਹੈ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਪੌੜੀ ਤੂੰ ਕਰਤਾ ਪੁਰਖ ਅਗੰਮ ਹੈ, ਕਿਸ ਨਾਲ ਤੂੰ ਵੜੀਆ ਹੈ। ਹੇ ਕਰਤਾ ਪੁਰਖ ਤੂੰ ਅਗੰਮ ਹੈ, ਅਪਹੁੰਚ ਹੈ, ਕਿਸ ਦੇ ਨਾਲ ਤੈਨੂੰ ਵੜੀਆ ਵਡਿਆਈਏ, ਕਿਹਦੇ ਨਾਲ ਵਡਿਆਈਏ, ਵੀ ਰੱਬ ਫਲਾਨੇ ਵਰਗਾ ਜਾਂ ਫਲਾਨਾ ਰੱਬ ਵਰਗਾ। ਤੁਧ ਜੇਵੜ ਹੋਏ ਸੋ ਆਖੀਐ, ਤੁਧ ਜੇਹਾ ਤੂੰ ਹੈ ਪੜੀਐ। ਤੇਰੇ ਜਿੱਡਾ ਵੱਡਾ ਹੋਰ ਕੋਈ ਹੋਵੇ ਤਾਂ ਆਖੀਏ, ਪਰ ਤੇਰੇ ਜਿਹਾ ਤੂੰ ਹੈ ਪੜੀਐ, ਤੂੰ ਹੀ ਕਥਨ ਕੀਤਾ ਜਾਂਦਾ ਹੈ, ਤੂੰ ਹੀ ਕਥਨ ਕੀਤਾ ਜਾ ਸਕਦਾ ਹੈ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਸਤਿਗੁਰਾਂ ਬਾਰੇ ਭੱਟਾ ਨੇ ਜਿਵੇਂ ਫਰਮਾਇਆ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਨਾ ਤਾਂ ਸਾਡੇ ਸਤਿਗੁਰਾਂ ਵਰਗਾ ਕੋਈ, ਲੋਕੀ ਬਰਾਬਰ ਕਰਨ ਦਾ ਯਤਨ ਕਰਦੇ ਨੇ, ਦੇਵੀ ਦੇਵਤਿਆਂ ਨੂੰ, ਹੋਰ ਪੀਰਾਂ ਨੂੰ, ਗੁਰੂ ਨਾਨਕ ਸਾਹਿਬ ਨੂੰ ਛੋਟਾ ਦੱਸੀ ਜਾਂਦੇ ਨੇ, ਦਸਾਂ ਸਰੂਪਾਂ ਨੂੰ ਛੋਟਾ ਦੱਸੀ ਜਾਂਦੇ ਨੇ। ਅਸਲ ਵਿੱਚ ਨਿਰੰਕਾਰ ਨੇ 10 ਸਰੂਪ ਧਾਰਨ ਕੀਤੇ, ਗੁਰੂ ਗ੍ਰੰਥ ਸਾਹਿਬ ਨਿਰੰਕਾਰ ਆਪ ਨੇ, ਧੁਰ ਕੀ ਬਾਣੀ ਆਈ। ਹੁਣ ਜਿਹੜਾ ਗੁਰੂ ਸਾਹਿਬ ਨੂੰ ਨੀਵਾਂ ਦਿਖਾਉਣ ਦਾ ਯਤਨ ਕਰਦਾ, ਆਪਣਿਆਂ ਨੂੰ ਉੱਚਾ ਦਿਖਾਉਣ ਦਾ ਯਤਨ ਕਰਦਾ, ਉਹ ਦੇਵੀ ਦੇਵਤਾ ਨੂੰ ਵੀ ਸ਼ਰਮ ਆਉਂਦੀ ਕਿ ਸਾਡੇ ਜਿਹੜੇ ਪੈਰੋਕਾਰ ਨੇ ਇਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਕਿ ਗੁਰੂ ਨਾਨਕ ਸਾਹਿਬ ਕੌਣ ਨੇ, ਨਿਰੰਕਾਰ ਪਰਮੇਸ਼ਰ ਕੌਣ ਨੇ, ਰਮਿਆ ਹੋਇਆ ਰਾਮ ਕੌਣ ਹੈ। ਉਹ ਵਿਆਪਕ ਪਰਮਾਤਮਾ ਹੋਰ ਚੀਜ਼ ਹੈ। ਵਿਆਪਕ ਪਰਮਾਤਮਾ ਦੀ ਭਗਤੀ ਸਾਰੇ ਵੇਦਾਂ, ਸ਼ਾਸਤਰਾਂ, ਸਿਮਰਤੀਆਂ, ਗ੍ਰੰਥਾਂ ਨੇ ਕਹੀ ਹੈ। ਵੇਦਾਂ ਮਹਿ ਨਾਮ ਉੱਤਮ ਸੋ ਸੁਣੈ ਨਾਹੀ ਫਿਰ ਹੈ ਜਿਉਂ ਬੇਤਾਲਿਆ। ਹੋਰ ਤੁਹਾਡੇ ਜਿੱਡਾ ਵੱਡਾ ਕੋਈ ਨਹੀਂ ਹੋ ਸਕਦਾ। ਤੂੰ ਘੱਟ ਘੱਟ 1 ਵਰਤ ਦਾ ਗੁਰਮੁਖ ਪ੍ਰਗੜੀਐ। ਸਾਰਿਆਂ ਘਟਾਂ ਘਟਾਂ ਵਿੱਚ 1 ਤੂੰ ਹੀ ਵਰਤ ਰਿਹਾ ਗੁਰਮੁਖਾਂ ਨੂੰ ਪ੍ਰਗਟ ਹੁੰਦਾ। ਪ੍ਰਗੜੀਐ ਭਾਵ ਪ੍ਰਗਟ ਹੁੰਦਾ, ਵੜੀਐ ਤੋਂ ਭਾਵ ਇੱਥੇ ਵਡਿਆਈਏ, ਪੜੀਐ ਤੋਂ ਭਾਵ ਕਥਨ ਕੀਤਾ ਜਾਂਦਾ, ਪ੍ਰਗੜੀਐ। ਤੂੰ ਸੱਚਾ ਸਬਸਦਾ ਖਸਮ ਹੈ, ਸਭ ਦੂ ਤੂੰ ਚੜੀਐ। ਤੂੰ ਸਾਰਿਆਂ ਦਾ ਸੱਚਾ ਖਸਮ ਹੈ, ਤੂੰ ਸਾਰਿਆਂ ਤੋਂ ਚੜ੍ਹਦੀਆਂ ਕਲਾਂ ਵਿੱਚ ਰਹਿੰਦਾ ਹੈ। ਸਭ ਦੂ ਤੂੰ ਚੜੀਐ, ਚੜੀਐ ਤੋਂ ਭਾਵ ਚੜ੍ਹਦੀਆਂ ਕਲਾਂ 'ਚ ਆਪ ਵੀ ਰਹਿੰਦਾ ਅਤੇ ਜਿਹੜਾ ਉਹਦੇ ਨਾਲ ਜੁੜ ਜਾਂਦਾ ਉਹਨੂੰ ਵੀ ਚੜ੍ਹਦੀ ਕਲਾ 'ਚ ਰੱਖਦਾ, ਖੁਸ਼ ਰਹਿੰਦਾ ਜਿਹੜਾ ਉਹਦੇ ਨਾਲ ਜੁੜ ਜਾਂਦਾ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਭਗਤ ਜਨ ਸਦਾ ਹੀ ਵਿਗਾਸ ਵਿੱਚ ਹੀ ਰਹਿੰਦੇ, ਖੇੜੇ 'ਚ ਰਹਿੰਦੇ ਨੇ। ਸੰਸਾਰ ਦੇ ਬੰਦੇ ਕੋਈ ਚੀਜ਼ ਗਵਾਚ ਗਈ ਰੋਣ ਲੱਗ ਜਾਂਦੇ, ਕੋਈ ਮਿਲ ਗਈ ਖੁਸ਼ ਹੋ ਜਾਂਦੇ ਨੇ, ਪਰ ਰੱਬ ਦੇ ਪਿਆਰਿਆਂ ਨੂੰ ਕੋਈ ਗਮ ਸੋਗ ਫਿਕਰ ਹੁੰਦਾ ਹੀ ਨਹੀਂ। ਕਹਿੰਦੇ ਜਦੋਂ ਬਾਪੂ ਬੈਠਾ ਆਪੇ ਦੇਵੇਗਾ, ਉਹ ਵਾਹਿਗੁਰੂ 'ਤੇ ਹੀ ਛੱਡ ਦਿੰਦੇ ਸਾਰਾ ਕੁਛ। ਗਵਾਉਣ ਵਾਲਾ ਵੀ ਉਹੀ ਆ, ਦਬਾਉਣ ਵਾਲਾ ਵੀ ਉਹੀ, ਮਿਲਾਉਣ ਵਾਲਾ ਵੀ ਉਹੀ ਆ, ਸਭ ਆਪੇ ਕਰਨਾ। ਆਪਾਂ ਨੂੰ ਕੀ ਫਿਕਰ ਹੈ, ਆਪੇ ਕਰੂਗਾ ਉਹ। ਰੱਬ ਦੇ ਪਿਆਰੇ ਉਹਦੇ 'ਤੇ ਡੋਰੀਆਂ ਛੱਡ ਦਿੰਦੇ ਨੇ। ਤੂੰ ਕਰੇ ਸੋ ਸੱਚੇ ਹੋਏ ਸੀ ਤਾਂ ਕਾਏ ਤਾਂ ਕੜੀਆ। ਹੁਣ ਕੜੀਆ ਹੁੰਦਾ ਝੁਰਨਾ, ਕਾਹਦੇ ਲਈ ਝੋਰਾ ਕਰਨਾ। ਇਹ ਸੱਚੇ ਜੋ ਤੂੰ ਕਰਦਾ, ਜੋ ਤੂੰ ਕਰੇਗਾ, ਜਾਂ ਉਹੀ ਕੁਛ ਹੋ ਜਾਣਾ ਜੋ ਤੁਸੀਂ ਕਰਨਾ, ਤਾਂ ਫਿਰ ਕਾਇਤ ਹੁੰਦਾ ਕਿਸ ਵਾਸਤੇ ਐਵੇਂ ਝੂਰੀ ਜਾਈਏ ਬੈਠੇ ਵੀ ਪਤਾ ਨਹੀਂ ਕੀ ਹੋਣਾ, ਪਤਾ ਨਹੀਂ ਕੀ ਹੋਣਾ। ਨਹੀਂ, ਜੋ ਕਰਨਾ ਤਾਂ ਸੱਚੇ ਨੇ ਕਰਨਾ। ਬੰਦੇ ਤਾਂ ਬਹੁਤ ਦਮ ਗਜੇ ਮਾਰਦੇ ਨੇ, ਜੇ ਬੰਦਿਆਂ ਦਾ ਵਸ ਚੱਲੇ ਤਾਂ ਇੱਕ ਦੂਜੇ ਨੂੰ ਕੋਈ ਜਿਉਣ ਨਾ ਦੇਵੇ, ਕੱਚੇ ਨੂੰ ਖਾ ਜਾਣ। ਪਰ ਨਹੀਂ, ਵਾਹਿਗੁਰੂ ਆਪਣੇ ਭਗਤਾਂ ਦਾ ਰਾਖਾ, ਵਾਹਿਗੁਰੂ ਭਗਤਾਂ ਦੀ ਰੱਖਿਆ ਕਰਦਾ। ਪ੍ਰਹਿਲਾਦ ਜੀ ਨੂੰ ਬੜਾ ਯਤਨ ਕੀਤਾ ਕੱਟਣ ਵੱਢਣ ਸਾੜਨ ਮਾਰਨ ਦਾ, ਪਰ ਵਾਹਿਗੁਰੂ ਨੇ ਉਲਟਾ ਹਰਨਾਕਸ਼ ਨੂੰ ਹੀ ਮਾਰ ਦਿੱਤਾ। ਪ੍ਰਹਿਲਾਦ ਤਰਾਇਆ,